ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਚੱਲ ਰਹੀ ਲੜੀਵਾਰ ਕਥਾ 10:26 ਅੰਗ ਤੇ 7ਵਾਂ ਪਾਵਨ ਸ਼ਬਦ ਹੈ ਮਾਰੂ ਰਾਗ ਦੇ ਵਿੱਚ। ਧੰਨ ਗੁਰੂ ਨਾਨਕ ਦੇਵ ਜੀ ਫਰਮਾ ਰਹੇ ਨੇ ਬਚਨ। ਸਤਿਗੁਰੂ ਮਹਾਰਾਜ ਜੀ ਇਸ ਸ਼ਬਦ ਦੇ ਵਿੱਚ ਮਹਾਂਪਰਲੋਂ ਵੇਲੇ ਦੀ ਸਾਰੀ ਵਾਰਤਾ ਸੁਣਾਉਂਦੇ ਹਨ, ਕਿਸ ਪ੍ਰਕਾਰ ਹੋਈ। ਸ਼ਰਵਣ ਕਰਦੇ ਹਾਂ ਪਿਆਰ ਸਤਿਕਾਰ ਨਾਲ। ਕੀਤੇ ਯੁੱਗ ਵਰਤੇ ਗੁਬਾਰੈ, ਤਾੜੀ ਲਾਈ ਅਪਰ ਅਪਾਰੈ। ਜਦੋਂ ਅਪਾਰ ਪਰਮੇਸ਼ਰ ਜੋ ਅਪਰ ਅਪਾਰ ਪਰੇ ਤੋਂ ਵੀ ਪਰੇ ਜੋ ਵਾਹਿਗੁਰੂ ਹੈ, ਉਹ ਵਾਹਿਗੁਰੂ ਨੇ ਸਵੈ ਮਹਿਮਾ ਦੇ ਵਿੱਚ ਤਾੜੀ ਲਾਈ, ਸਮਾਧੀ ਲਾਈ, ਸਰਗੁਣ ਨਿਰਗੁਣ ਨਿਰੰਕਾਰ ਸੁਣ ਸਮਾਧੀ ਆਪ। ਆਪਨ ਕੀਆ ਨਾਨਕਾ ਆਪੇ ਹੀ ਫਿਰ ਜਾਪ, ਆਪੇ ਜਪੋ ਆਪਣਾ ਜਾਪ। ਆਪਣੇ ਸਵੈ ਸਰੂਪ ਦੀ ਸਮਾਧੀ ਵਿੱਚ ਹੀ ਜਦੋਂ ਲੀਨ ਹੋ ਗਏ, ਤਦੋਂ ਕਈ ਯੁੱਗਾਂ ਤੱਕ ਹੀ ਗੁਬਾਰਾ ਸੋ ਚਾਰੇ ਪਾਸੇ ਅੰਧ ਧੁੰਦ ਵਰਤਿਆ ਰਿਹਾ। ਧੁੰਦੂਕਾਰ ਨਿਰਾਲਮ ਬੈਠਾ, ਨਾ ਤਦ ਧੰਦ ਪਸਾਰਾ ਹੇ। ਸੋ ਉਸ ਧੁੰਦੂਕਾਰ ਹੁੰਦਾ ਹਨੇਰੇ ਦੇ ਵਿੱਚ ਵੀ ਕਰਤਾ ਪੁਰਖ ਵਾਹਿਗੁਰੂ ਅਸੰਗ ਬੈਠੇ ਸੀ। ਉਦੋਂ ਧੰਦੇ ਦਾ ਕੋਈ ਪਸਾਰਾ ਨਹੀਂ ਸੀ, ਕੇਵਲ ਇੱਕੋ ਇੱਕ, ਜਿੱਥੇ ਆਪਾਂ ਪੜ੍ਹਦੇ ਹਾਂ ਇੱਕ ਓਅੰਕਾਰ, ਜੇ ਉਹ ਤੋਂ ਪਿੱਛੇ ਮੁੜ ਆਈਏ ਓਅੰਕਾਰ ਤੋਂ ਵੀ ਪਿੱਛੇ ਜੇ ਇੱਕ 'ਚ ਆ ਜਾਂਦੇ ਹਾਂ, ਇੱਕ ਦੇ ਉੱਤੇ ਗੋਲ ਦਾਇਰਾ ਲਾ ਕੇ ਪਹਿਲਾਂ ਜ਼ੀਰੋ ਲਿਖ ਕੇ ਫਿਰ ਥੱਲੇ ਨੂੰ ਉਹਦੀ ਡੰਡੀ ਵਧਾਉਂਦੇ ਹਾਂ। ਮੰਨ ਲਓ ਉਹ ਡੰਡੀ ਵੀ ਨਹੀਂ ਸੀ, ਸਿਰਫ ਜ਼ੀਰੋ ਸੀ ਸੁਣ ਦਸ਼ਾ 'ਚ। ਸੋ ਮਹਾਰਾਜ ਫਰਮਾਉਂਦੇ ਹਨ ਜਦੋਂ ਕੇਵਲ ਆਪ ਹੀ ਆਪ ਸੀ, ਇੱਕੋ ਇੱਕ ਉਦੋਂ ਕਹਿੰਦੇ ਹਾਂ ਜਦੋਂ ਸ੍ਰਿਸ਼ਟੀ ਰਚਦਾ, ਫਿਰ ਇੱਕੋ ਇੱਕ ਵੀ ਨਹੀਂ ਹੁੰਦਾ, ਕੇਵਲ ਆਪੇ ਆਪ। ਸੋ ਮਹਾਰਾਜ ਕਹਿੰਦੇ ਉਸ ਧੁੰਦੂਕਾਰ ਹਨੇਰੇ ਵਿੱਚ ਵੀ ਕਰਤਾ ਅਸੰਗ ਬੈਠਾ ਸੀ, ਉਦੋਂ ਧੰਦੇ ਦਾ ਕੋਈ ਪਸਾਰਾ ਨਹੀਂ ਸੀ, ਕਿੰਨਾ ਚਿਰ ਵਰਤਿਆ। ਯੁੱਗ 36 ਹੀ ਦਿਨਾਂ ਵਰਤਾਏ, ਜਿਉਂ ਤਿਸ ਭਾਣਾ ਤੇ ਵਹਿ ਚਲਾਏ। ਯੁੱਗ 36 ਹੀ ਕਈ ਯੁੱਗ ਉਹਨੇ ਇਸ ਤਰ੍ਹਾਂ ਹੀ ਵਰਤਾਰੇ ਵਰਤਾਏ। ਸੋ ਇਸ ਤਰ੍ਹਾਂ ਜਿਵੇਂ ਉਹਨੂੰ ਪਾਉਂਦਾ ਤਿਵੇਂ ਹੀ ਚਲਾਉਂਦਾ। ਤਿਸ ਹੈ ਸਰੀਕ ਨਾ ਦੀਸੈ ਕੋਈ, ਆਪੇ ਅਪਰ ਅਪਾਰਾ ਹੈ। ਸੋ ਉਹਦਾ ਜੋ ਹੈ ਪਰਮਾਤਮਾ ਦਾ ਸਰੀਕ ਭਾਵ ਦੇ ਬਰਾਬਰ ਕੋਈ ਦਿਸਦਾ ਨਹੀਂ। ਅਪਰ ਅਪਾਰਾ ਹੁੰਦਾ ਬੇਅੰਤ ਤੋਂ ਬੇਅੰਤ, ਪਰਮਾਤਮਾ ਆਪਣੇ ਵਰਗਾ ਆਪ ਹੀ ਹੈ। ਸੋ ਇਹ ਵਾਰਤਾ ਸਾਰੀ ਮਹਾਰਾਜ 10ਵੇਂ ਪਾਤਸ਼ਾਹ ਨੇ ਸਰਬਲੋਹ ਪ੍ਰਕਾਸ਼ ਦੇ ਵਿੱਚ ਵੀ ਰਚੀ ਹੈ, ਦੱਸੀ ਹੋਈ ਹੈ। 36 ਯੁੱਗ ਤੱਕ ਗੁਰੂ ਨਾਨਕ ਦੇਵ ਜੀ ਨੇ 4 ਅੱਖਰਾਂ ਦਾ ਜਾਪ ਕੀਤਾ ਸੀ ਉਦੋਂ। ਸੋ 4 ਅੱਖਰਾਂ ਦੇ ਅਭਿਆਸ ਤੋਂ ਬਾਅਦ ਗੁਰਮੰਤਰ ਵਾਹਿਗੁਰੂ ਬਖਸ਼ਿਸ਼ ਕੀਤਾ। ਲਿਖਿਆ ਮਹਾਰਾਜ ਨੇ ਕਿ ਵਾਹ ਵਾਹ ਅੱਖਰ ਜਿਹੜਾ ਹੈ 9 ਯੁੱਗ ਤੱਕ ਹੇ ਪੇਗੋ ਰੂ, ਇਹ ਸਾਰੇ ਅੱਖਰ 9 ਯੁੱਗ 9 ਚੌਕਾ 36 ਯੁੱਗ ਤੱਕ ਅਭਿਆਸ ਕਰਕੇ ਗੁਰਮੰਤਰ ਦੀ ਦਾਤ ਬਖਸ਼ਿਸ਼ ਕੀਤੀ ਹੈ। ਗੁਪਤੇ ਬੂਝੋ ਯੁੱਗ ਚਤਵਾਰੇ, ਘੱਟ ਘੱਟ ਵਰਤੈ ਉਧਰ ਮਝਾਰੇ। ਕਹਿੰਦੇ ਬੁੱਝਣਾ ਕਰੋ ਵੀ 4 ਯੁੱਗ ਉਸ ਵਿੱਚ ਗੁਪਤੀ ਵਰਤ ਰਹੇ ਸਨ, ਸਾਰੇ ਜਿਹੜੇ ਸਰੀਰ ਉਸ ਪਰਮੇਸ਼ਰ ਦੇ ਉਧਰ ਦੇ ਵਿੱਚ ਵਰਤ ਰਹੇ ਸਨ। ਸੋ ਮਾਤਾ ਦੇ ਉਧਰ ਤੋਂ ਜੋ ਘੱਟ ਘੱਟ ਪੈਦਾ ਹੋਏ ਸਨ ਉਹ ਸਭ ਪਰਮੇਸ਼ਰ ਦੇ ਵਿੱਚ ਵਰਤ ਰਹੇ ਸਨ। ਉਦੋਂ ਤਾਂ ਕੁਛ ਵੀ ਨਹੀਂ ਸੀ ਨਾ, ਉਦੋਂ ਤਾਂ ਸਾਰਾ ਕੁਝ ਉਹਦੇ ਵਿੱਚ ਸੂਖਮ ਰੂਪ ਹੋ ਕੇ ਵਰਤ ਰਿਹਾ ਸੀ। ਯੁੱਗ ਯੁੱਗ ਏਕਾ ਏਕੀ ਵਰਤੈ ਕੋਈ ਬੂਝੈ ਗੁਰ ਵੀ ਚਾਰਾ ਹੈ। ਯੁੱਗਾਂ ਯੁੱਗਾਂ ਵਿੱਚ ਇੱਕੋ ਇੱਕ ਪਰਮਾਤਮਾ ਵਰਤ ਰਿਹਾ ਸੀ, ਗੁਰਾਂ ਦੇ ਵਿਚਾਰ ਦੁਆਰਾ ਇਸ ਗੱਲ ਨੂੰ ਕੋਈ ਵਿਰਲਾ ਹੀ ਸਮਝਦਾ। ਸੋ ਜਿਸ ਵੇਲੇ ਜੀਵਾਂ ਦੇ ਕਰਮ ਫਲ ਦੇਣ ਨੂੰ ਫਿਰ ਪ੍ਰਗਟ ਹੋਏ, ਉਦੇ ਹੋਏ ਵੀ ਹੁਣ ਇਹਨਾਂ ਜੀਵਾਂ ਨੂੰ ਫਲ ਦੇਣਾ ਹੈ। ਬਿੰਦ ਰਕਤ ਮਿਲ ਪਿੰਡ ਸਰੀਆ, ਪਾਉਣ ਪਾਣੀ ਅਗਨੀ ਮਿਲ ਜੀ ਆ। ਫਿਰ ਹਵਾ ਪਾਣੀ ਅਤੇ ਅੱਗ ਪੰਜਾਂ ਤੱਤਾਂ ਨੂੰ ਮਿਲਾ ਕੇ ਅਤੇ ਪਿਤਾ ਦਾ ਜੋ ਬਿੰਦ ਹੈ ਅਤੇ ਮਾਤਾ ਦੀ ਰਕਤ ਨੂੰ ਮਿਲਾ ਕੇ ਇਸ ਪਿੰਡ ਤੋਂ ਭਾਵ ਸਰੀਰ ਨੂੰ ਸਿਰਜਣਾ ਕੀਤਾ। ਫਿਰ ਇਹਦੇ ਵਿੱਚ ਜੀਵ ਆਤਮਾ ਪਾਈ ਹੈ। ਆਪੇ ਚੋਜ ਕਰੇ ਰੰਗ ਮਹਿਲੀ, ਹੋਰ ਮਾਇਆ ਮੋਹ ਪਸਾਰਾ ਹੈ। ਰੰਗ ਮਹਿਲੀ ਭਾਵ ਪਰਮਾਤਮਾ ਸਰੀਰ ਮੰਦਰ ਵਿੱਚ ਆਪ ਹੀ ਕਈ ਤਰ੍ਹਾਂ ਦੇ ਚੋਜ ਹੈ ਕੌਤ ਕਰਦਾ ਅਤੇ ਹੋਰਾਂ ਸਰੀਰਾਂ ਵਿੱਚ ਮਾਇਆ ਦਾ ਮੋਹ ਪਸਾਰਨਾ ਕੀਤਾ। ਗਰਭ ਕੁੰਡਲ ਮੈਂ ਉਰਧ ਧਿਆਨੀ ਆਪੇ ਜਾਣੈ ਅੰਤਰ ਜਾਮੀ। ਸੋ ਮਾਤਾ ਦਾ ਗਰਭ ਜੋ ਕੁੰਡਲਾਕਾਰ ਹੈ ਉਸ ਵਿੱਚ ਉਰਧ ਉਲਟਾ ਸੀ ਅਤੇ ਪਰਮੇਸ਼ਰ ਦਾ ਧਿਆਨ ਲਾਈ ਬੈਠਾ ਸੀ ਅਤੇ ਅੰਤਰਜਾਮੀ ਪਰਮਾਤਮਾ ਨੂੰ ਆਪਣਾ ਜਾਣਦਾ ਸੀ ਕਿ ਮੇਰਾ ਰਾਖਾ ਇਹੋ ਹੀ ਹੈ, ਮੇਰਾ ਰਾਖਾ ਵਾਹਿਗੁਰੂ ਹੈ। ਉੱਥੇ ਇਹ ਜੀਵ ਵਾਹਿਗੁਰੂ ਨੂੰ ਹੀ ਆਪਣਾ ਰਾਖਾ ਸਮਝਦਾ ਸੀ, ਉੱਥੇ ਇਹਨੂੰ ਸੋਝੀ ਸੀ ਸਾਰੀ। ਸਾਸ ਸਾਸ ਸੱਚ ਨਾਮ ਸੰਭਾਲੇ ਅੰਤਰ ਉਦਰ ਮਝਾਰਾ। ਇਹ 10-27 ਅੰਗ 'ਤੇ ਫਰਮਾਉਂਦੇ ਆ ਉਦਰ ਮਝਾਰਾ ਮਾਤਾ ਦੇ। ਸੋ ਉਧਰ ਅੰਦਰ ਬੈਠਾ ਹੋਇਆ ਆਪਣੇ ਅੰਤਰ ਹੁੰਦਾ ਅੰਤਹਿਕਰਨ ਵਿੱਚ ਸਵਾਸ ਸਵਾਸ ਸੱਚ ਨਾਮ ਨੂੰ ਸਿਮਰਦਾ ਸੀ। ਚਾਰ ਪਦਾਰਥ ਲੈ ਜੱਗ ਆਇਆ, ਸਿਵ ਸ਼ਕਤੀ ਘਰ ਵਾਸਾ ਪਾਇਆ। ਧਰਮ ਅਰਥ ਕਾਮ ਅਤੇ ਮੋਖ ਰੂਪ ਚਾਰੇ ਪਦਾਰਥ ਲੈ ਕੇ ਜਗਤ ਵਿੱਚ ਆਇਆ ਸੀ। ਸੋ ਭਾਵ ਇਹਨਾਂ ਚਾਰਾਂ ਦੇ ਸਿੱਧ ਕਰਨੇ ਨੂੰ ਸਮਰੱਥ ਸੀ, ਪਰ ਇੱਥੇ ਆ ਕੇ ਇਹਨੇ ਸਿਵ ਤੋਂ ਭਾਵ ਤਮੋ ਗੁਣ ਅਤੇ ਸ਼ਕਤੀ ਤੋਂ ਭਾਵ ਮਾਇਆ ਦੇ ਘਰ ਵਿੱਚ ਵਸਣਾ ਪਾਇਆ। ਜਾਂ ਫਿਰ ਸਿਵ ਹੁੰਦਾ ਕਲਿਆਣ ਸਰੂਪ ਪਰਮੇਸ਼ਰ ਦੀ ਸ਼ਕਤੀ ਜੋ ਮਾਇਆ ਹੈ ਉਸ ਦੇ ਘਰ ਵਿੱਚ ਵਾਸਾ ਪਾਇਆ, ਮਾਇਆ ਹੀ ਮਨ ਵਿੱਚ ਵਸੀ ਹੋਈ ਹੈ। ਏਕ ਵਿਸਾਰੇ ਤਾਂ ਪਿੜਹਾਰੇ, ਅੰਧਲੈ ਨਾਮ ਵਿਚਾਰਾ। ਹੈ ਇੱਕ ਪਰਮੇਸ਼ਰ ਨੂੰ ਭੁਲਾ ਦੇਵੇ ਤਾਂ ਮਨੁੱਖਾ ਦੇਹ ਰੂਪੀ ਪਿੜ ਜਿਹੜੀ ਬਾਜੀ ਨੂੰ ਹਾਰਦਾ, ਇਸ ਅੰਨੇ ਨੇ ਨਾਮ ਨੂੰ ਭੁਲਾਤਾ ਇਸ ਲਈ ਜ਼ਰੂਰ ਹਾਰੇਗਾ। ਸੋ ਮਹਾਰਾਜ ਫਰਮਾਉਂਦੇ ਹਨ ਇਸ ਪ੍ਰਕਾਰ, ਏਕ ਵਿਸਾਰੇ ਤਾਂ ਪਿੜ ਹਾਰੇ, ਅੰਧਲੈ ਨਾਮ ਵਿਸਾਰਾ। ਹੈ ਇੱਕ ਪਰਮੇਸ਼ਰ ਨੂੰ ਭੁਲਾ ਦੇਵੇ ਤਾਂ ਮਨੁੱਖਾ ਦੇਹ ਰੂਪ ਜਿਹੜੀ ਬਾਜੀ ਨੂੰ ਹਾਰਦਾ, ਇਸ ਅੰਨੇ ਨੇ ਨਾਮ ਨੂੰ ਭੁਲਾਤਾ ਇਸ ਲਈ ਇਹ ਜ਼ਰੂਰ ਜ਼ਰੂਰ ਹਾਰੇਗਾ। ਬਾਲਕ ਮਰੈ ਬਾਲਕ ਕੀ ਲੀਲਾ, ਕਹਿ ਕਹਿ ਰੋਵਹਿ ਬਾਲ ਰੰਗੀਲਾ। ਜਿਸ ਵੇਲੇ ਪੁੱਤਰ ਮਰਦਾ ਤਾਂ ਬਾਲਕ ਦੀ ਕੀਤੀ ਹੋਈ ਲੀਲਾ ਨੂੰ ਕਹਿ ਕਹਿ ਕੇ ਰੋਂਦਾ ਅਤੇ ਆਖਦਾ ਇਹ ਮੇਰਾ ਬਾਲ ਰੰਗੀਲਾ ਪਿਆਰਾ ਪੁੱਤਰ ਸੀ, ਬੜਾ ਸਿਆਣਾ ਸੀ, ਬੜਾ ਸੋਹਣਾ ਸੀ, ਬੜਾ ਹੱਸਦਾ ਖੇਡਦਾ ਸੀ, ਬੜਾ ਸਮਝਦਾਰ ਸੀ, ਉਦੋਂ ਰੋਂਦਾ। ਹੁਣ ਇਹ ਨਹੀਂ ਸਮਝਦਾ ਜਿਸ ਕਾ ਸਾ ਸੋ ਤਿੰਨ ਹੀ ਲੀਆ, ਭੁੱਲਾ ਰੋਵਣ ਹਾਰਾ ਹੈ। ਇਹ ਜਿਸ ਵਾਹਿਗੁਰੂ ਦਾ ਦਿੱਤਾ ਹੋਇਆ ਸੀ ਉਸੇ ਨੇ ਵਾਪਸ ਲੈ ਲਿਆ। ਇਹ ਰੋਣੇ ਵਾਲਾ ਜੀਵ ਤਾਂ ਭੁੱਲਿਆ ਹੋਇਆ, ਪਰ ਜੋਬਨ ਮਰ ਜਾਹੇ ਕੀਜੈ ਮੇਰਾ ਮੇਰਾ ਕਰ ਰੋ ਬੀਜੈ। ਕਹਿੰਦੇ ਜੇ ਭਰ ਜਵਾਨੀ ਵਿੱਚ ਮਰ ਜਾਂਦਾ ਤਾਂ ਕੀ ਕਰ ਸਕਦਾ, ਇਹ ਤਾਂ ਐਵੇਂ ਮੇਰਾ ਮੇਰਾ ਕਰਕੇ ਰੋਂਦਾ। ਮਾਇਆ ਕਾਰਨ ਰੋਏ ਵਿਗੂਚਾ ਹੈ, ਤ੍ਰਿਗ ਜੀਵਨ ਸੰਸਾਰਾ ਹੈ। ਸਾਰੇ ਜੀਵ ਮਾਇਆ ਦੇ ਵਾਸਤੇ ਹੀ ਰੋਂਦੇ ਆ ਅਤੇ ਵਿਗੂਚਾ ਤੋਂ ਭਾਵ ਖਰਾਬ ਹੁੰਦੇ ਆ, ਇਸ ਕਰਕੇ ਸੰਸਾਰ ਦੇ ਜਿਉਣ ਨੂੰ ਤ੍ਰਿਗਾਕਾਰ ਹੈ, ਤ੍ਰਿਕਾਰ ਹੈ ਜਿਉਣ ਨੂੰ। ਕਾਲੀ ਹੂ ਫੁਨ ਧੌਲੇ ਆਏ, ਵਿਣ ਨਾਵੈ ਗੱਥ ਗਿਆ ਗਵਾਏ। ਕਾਲਿਆਂ ਕੇਸਾਂ ਤੋਂ ਫਿਰ ਹੁਣ ਦੇਖੋ ਧੌਲੇ ਆ ਗਏ, ਚਿੱਟੇ ਕੇਸ ਆ ਗਏ। ਨਾਮ ਤੋਂ ਬਿਨਾਂ ਸਵਾਸਾਂ ਰੂਪੀ ਜਿਹੜੀ ਗੱਥ ਹੈ, ਵਸਤੂ ਹੈ, ਇਹ ਗਵਾ ਲਿਆ ਇਹਨੇ, ਸਾਰਾ ਕੁਝ ਗਵਾਚ ਗਿਆ ਹੁਣ। ਸੋ ਇਸ ਕਰਕੇ ਮਹਾਰਾਜ ਪਾਵਨ ਬਚਨ ਫਰਮਾਉਂਦੇ ਹਨ, ਭਾਈ ਦੁਰਮਤ ਅੰਧਲਾ ਬਿਨਸ ਬਿਨਾਸੈ, ਮੂਠੇ ਰੋਏ ਪੂਕਾਰਾ ਹੈ। ਖੋਟੀ ਮਤ ਕਰਕੇ ਅੰਨਾ ਆਪ ਬਿਨਸਦਾ ਅਤੇ ਸੰਗੀਆਂ ਨੂੰ ਵੀ ਨਾਸ ਕਰਦਾ। ਬਿਨਸ ਹੁੰਦਾ ਸ਼ੀਘਰ ਹੀ ਨਾਸ ਹੁੰਦਾ, ਅਤੇ ਕਾਮ ਕ੍ਰੋਧ ਆਦਿਕਾਂ ਦਾ ਮੂਠੇ ਹੁੰਦਾ, ਠੱਗਿਆ ਹੋਇਆ ਰੋ ਕੇ ਪੁਕਾਰਦਾ। ਆਪ ਵੀ ਚਾਰ ਨਾ ਰੋਵੈ ਕੋਈ, ਸਤਿਗੁਰ ਮਿਲੈ ਤਾਂ ਸੋਝੀ ਹੋਈ। ਜਿਹਨੇ ਆਪਣੇ ਆਪ ਨੂੰ ਵਿਚਾਰਿਆ, ਆਪਣੇ ਸਰੂਪ ਨੂੰ ਵਿਚਾਰਿਆ ਕਿ ਮੈਂ ਕੌਣ ਹਾਂ, ਉਹ ਰੋਂਦਾ ਨਹੀਂ ਹੈ। ਫਿਰ ਜਾਂ ਪਤਾ ਲੱਗ ਜਾਂਦਾ ਮੈਂ ਆਤਮਾ ਹਾਂ, ਮੇਰਾ ਕੋਈ ਜਨਮ ਮਰਨ ਨਹੀਂ, ਕੋਈ ਮਾਤਾ ਪਿਤਾ ਨਹੀਂ, ਕੁਛ ਨਹੀਂ, ਮੇਰਾ ਵੀ ਉਹੀ ਸਰੂਪ ਹੈ ਜੋ ਪਰਮਾਤਮਾ ਦਾ। ਨਾ ਤਾਤਾ ਨਾ ਮਾਤਾ, ਨਾ ਜਾਤਾ ਨਾ ਪਾਤਾ, ਨਰਸਾਕ ਨੂੰ ਸਰੀਕ ਹੈ, ਅਮੀ ਤੋਂ ਅਮੀਕ ਹੈ। ਸੋ ਪੂਰਿਆਂ ਸਤਿਗੁਰਾਂ ਨੂੰ ਮਿਲੇ ਤਾਂ ਹੀ ਆਪਣੇ ਸਰੂਪ ਦੀ ਸੋਝੀ ਹੋਈ ਹੈ। ਫਿਰ ਸਰੂਪ ਦੀ ਸੋਝੀ ਹੁੰਦੀ, ਸਤਿਗੁਰੂ ਸਰੂਪ ਦੀ ਸੋਝੀ ਦੇ ਦਿੰਦੇ ਆ। ਜੇ ਸਰੂਪ ਦੀ ਸੋਝੀ ਦੀ ਭਾਵਨਾ ਰੱਖ ਕੇ ਗੁਰਾਂ ਦੀ ਸੇਵਾ ਕਰੇ, ਨਿਸ਼ਕਾਮ ਸੇਵਾ ਇਹਨੂੰ ਕਹਿੰਦੇ ਨੇ, ਸਰੂਪ ਦੀ ਸੋਝੀ ਬਖਸ਼ੋ। ਹੋਰ ਤਾਂ ਚਲੋ ਆਉਣੀ ਜਾਣੀ ਖੇਡ ਹੈ, ਰੋਟੀਆਂ ਘੱਟ ਵੱਧ ਹੋ ਜਾਂਦੀਆਂ, ਕੱਪੜਾ ਲੀੜਾ ਉੱਪਰ ਥੱਲੇ, ਦੁੱਖ ਸੁੱਖ ਆਉਂਦੇ ਆ ਸਰੀਰ ਕਰਕੇ, ਹੋਰ ਘਰ ਦੇ ਕੰਮ, ਇਹੀ ਜਿਹੜਾ ਸੇਵਾ ਕਰਕੇ ਮੰਗੀ ਜਾਂਦਾ, ਮਹਾਰਾਜ ਕਹਿੰਦੇ ਫਿਰ ਉਹ ਕਾਮਯਾਬ ਨਹੀਂ, ਉਹਨੂੰ ਸਰੂਪ ਦੀ ਪ੍ਰਾਪਤੀ ਨਹੀਂ ਹੁੰਦੀ। ਸਿਰਫ ਸਰੂਪ ਦੀ, ਸਵੈ ਸਰੂਪ ਦੀ ਪ੍ਰਾਪਤੀ ਲਈ ਸੇਵਾ ਕਰੋ। ਬਿਨ ਗੁਰ ਬੱਜਰ ਕਪਾਟ ਨਾ ਖੁੱਲ ਹੈ, ਸ਼ਬਦ ਮਿਲੈ ਨਿਸਤਾਰਾ ਹੈ। ਗੁਰੂ ਤੋਂ ਬਿਨਾਂ ਅਗਿਆਨ ਜਾਂ ਪੰਜਾਂ ਕੋਸ਼ਾਂ ਰੂਪੀ ਜਿਹੜੇ ਤਖਤੇ ਆ, ਆਸਾ ਦੇਸਾ ਦੋਵੇਂ ਪੱਟ ਜੜੇ, ਆਸਾ ਦੇਸਾ ਰੂਪੀ ਬੱਜਰ ਦੇ ਤਖਤੇ ਹੈ। ਸੋ ਇਹ ਜੜਤਾ ਰੂਪੀ ਬੱਜਰ ਦੇ ਤਖਤੇ ਖੁੱਲ੍ਹਦੇ ਨਹੀਂ। ਗੁਰੂ ਉਪਦੇਸ਼ ਮਿਲੇ ਤਾਂ ਹੀ ਕਹਿੰਦੇ ਫਿਰ ਇਹ ਜੀਵ ਦਾ ਨਿਸ ਪ੍ਰਪੰਚ ਸੰਸਾਰ ਤੋਂ ਤਾਰਾ ਤਰਨਾ ਹੁੰਦਾ। ਬਿਰਧ ਭਇਆ ਤਨ ਚੀਜੈ ਦੇਹੀ, ਰਾਮ ਨਾ ਜਪਈ ਅੰਤ ਸਮੇਹੀ। ਜਿਸ ਵੇਲੇ ਤਨ ਹੁੰਦਾ ਜਿਹੜਾ ਸਰੀਰ ਬੁੱਢਾ ਹੁੰਦਾ ਤਾਂ ਅਸਥੂਲ ਦੇਹੀ ਥੋੜ੍ਹੀ ਜਿਹੀ ਚੀਜ਼ਾਂ ਭਾਵ ਕੱਪੜੇ ਵਾਂਗੂੰ ਕਮਜ਼ੋਰ ਹੁੰਦੀ ਜਾਂਦੀ ਹੈ। ਬੁੱਢੇ ਹੋਣ ਕਰਕੇ ਸਰੀਰ ਦੇ ਦੇਹੀ ਭਾਵ ਬੁੱਧੀ ਵੀ ਘੱਟਦੀ ਜਾਂਦੀ ਹੈ। ਅੰਤ ਵੇਲੇ ਦਾ ਸੁਨੇਹੀ ਅੱਜ ਕੌਣ, ਰਾਮ ਨਾ ਜਪਈ ਅੰਤ ਸੁਨੇਹੀ। ਅੰਤ ਨੂੰ ਜਿਹੜਾ ਪਿਆਰਾ ਜੋ ਰਾਮ ਪਰਮੇਸ਼ਰ ਹੈ, ਸੋ ਉਹਨੂੰ ਇਹ ਉਦੋਂ ਵੀ ਨਹੀਂ ਜਪਦਾ। ਨਾਮ ਵਿਸਾਰ ਚੱਲੈ ਮੋਹਿ ਕਾਲੈ, ਦਰਗ ਹੈ ਝੂਠ ਖੁਆਰਾ ਹੈ। ਜੋ ਵਾਹਿਗੁਰੂ ਨਾਮ ਨੂੰ ਭੁਲਾ ਕੇ ਚੱਲਦੇ ਆ ਉਹਨਾਂ ਦੇ ਮੂੰਹ ਕਾਲੇ ਹੁੰਦੇ ਨੇ ਦਰਗਾਹ ਵਿੱਚ, ਤੇ ਝੂਠ ਬੋਲਣ ਕਰਕੇ ਉਹ ਪਰਲੋਕ ਵਿੱਚ ਖਰਾਬ ਹੀ ਹੁੰਦਾ। ਨਾਮ ਵਿਸਾਰ ਚੱਲੈ ਕੂੜਿਆਰੋ, ਆਵਤ ਜਾਤ ਪੜੈ ਸਿਰ ਛਾਰੋ। ਹੁਣ ਜਿਹੜੇ ਝੂਠੇ ਬੰਦੇ ਆ ਵਾਹਿਗੁਰੂ ਨਾਮ ਨੂੰ ਭੁਲਾ ਚੱਲਦੇ ਆ, ਉਹਨਾਂ ਦੇ ਸਿਰ ਉੱਤੇ ਜੰਮਦਿਆਂ ਮਰਦਿਆਂ ਛਾਰੋ ਭਾਵ ਸਵਾਹ ਹੀ ਪੈਂਦੀ ਹੈ, ਲਾਹਨਤਾਂ ਦੀ ਸਵਾਹ ਪੀ ਜਾਂਦੀ ਹੈ ਉਹਨਾਂ ਦੇ ਸਿਰ ਦੇ ਉੱਤੇ। ਸਾਹੁਰੜੈ ਘਰ ਵਾਸ ਨਾ ਪਾਏ, ਪੇਈੜੈ ਸਿਰ ਮਾਰਾ ਹੈ। ਜਿਹਨੇ ਮਾਤ ਲੋਕ ਰੂਪੀ ਪੇਕੇ ਘਰ 'ਚ ਰਹਿ ਕੇ ਆਪਣਾ ਸਿਰ ਧੰਦਿਆਂ 'ਚ ਹੀ ਮਾਰਿਆ, ਰੋਜ਼ ਧੰਦਿਆਂ ਵਿੱਚ ਹੀ ਫਸਾਈ ਰੱਖਿਆ ਆਪਣੇ ਆਪ ਨੂੰ, ਸਿਰ ਤੋਂ ਭਾਵ ਆਪਣੀ ਬੁੱਧੀ, ਆਪਣਾ ਦਿਮਾਗ, ਆਪਣਾ ਮਨ ਸਿਰ ਦੇ ਉੱਤੇ ਹੀ ਸਾਰਾ ਕੁਛ ਹੈ ਨਾ। ਅੱਖਾਂ ਲੱਗੀਆਂ, ਕੰਨ ਵੀ ਉੱਧਰੀ ਮਾਇਆ 'ਚ, ਅੱਖਾਂ ਵੀ ਉੱਧਰੀ, ਮੂੰਹ ਨਾਲ ਗੱਲਾਂ ਵੀ ਮਾਇਆ ਦੀਆਂ ਅਤੇ ਸੁਗੰਧੀਆਂ ਸੁੰਘਦਾ ਰਿਹਾ। ਉਹ ਪਰਲੋਕ ਰੂਪੀ ਸਹੁਰੇ ਘਰ ਜਾ ਕੇ ਸੁੱਖਾਂ ਵਿੱਚ ਵਾਸਾ ਨਹੀਂ ਪਾਉਂਦੀ ਜੀਵ ਰੂਪ ਇਸਤਰੀ। ਖਾਜੈ ਪਹਿਜੈ ਰਲੀ ਕਰੀਜੈ, ਬਿਨ ਅਭ ਭਗਤੀ ਬਾਦ ਮਰੀਜੈ। ਇਹ ਜੀਵ ਰੂਪ ਇਸਤਰੀ ਚੰਗੀਆਂ ਪਦਾਰਥਾਂ ਦੇ ਖਾਣੇ ਵਿੱਚ ਅਤੇ ਸੋਹਣੇ ਕੱਪੜਿਆਂ ਦੇ ਪਹਿਨਣ ਵਿੱਚ ਹੀ ਰਲੀਆਂ ਮਾਣਦੀ, ਖੁਸ਼ੀਆਂ ਕਰਦੀ। ਅੱਜ ਮੈਂ ਆਹ ਕੱਪੜੇ ਪਾਏ ਨੇ ਸੋਹਣੇ, ਅੱਜ ਮੈਂ ਆਹ ਖਾਣੇ ਖਾਧੇ ਨੇ, ਬਸ ਇੱਥੇ ਤੱਕ ਹੀ ਹੈ ਆਮ ਲੋਕ। ਪਰ ਮਹਾਰਾਜ ਕਹਿੰਦੇ ਅਭ ਭਗਤੀ ਹੁੰਦੀ ਮਾਨਸਿਕ ਭਗਤੀ ਹਿਰਦੇ ਦੇ ਅੰਦਰੋਂ। ਸੋ ਤਿੰਨ ਪ੍ਰਕਾਰ ਦੇ ਜਿਹੜੇ ਜਾਪ ਦੱਸੇ ਨੇ, ਵਾਚਕ, ਮਾਨਸ ਅਤੇ ਉਪਾਸ। ਉਹਦੇ ਜਿਹੜਾ ਮਾਨਸ ਹੁੰਦਾ, ਮਨ ਕਰਕੇ ਜਿਹੜੀ ਭਗਤੀ ਕੀਤੇ ਤੋਂ ਬਿਨਾਂ ਬਾਅਦ ਹੁੰਦੀ ਵਿਅਰਥੀ ਮਰਦੀ ਹੈ। ਸਾਰ ਅਪਸਰ ਕੀ ਸਾਰ ਨਾ ਜਾਣੈ, ਜਮ ਮਾਰੇ ਕਿਆ ਚਾਰਾ ਹੈ। ਇਹ ਜਿਹੜਾ ਜੀਵ ਹੈ, ਸਾਰ ਅਪਸਰ ਹੁੰਦਾ ਭਲੇ ਬੁਰੇ ਦੀ, ਪੁੰਨ ਪਾਪ ਦੀ ਸਾਰ ਨਹੀਂ ਜਾਣਦਾ। ਜਿਸ ਵੇਲੇ ਉਹਨੂੰ ਜਮਦੂਤ ਮਾਰਨਗੇ ਤਾਂ ਉਹਦਾ ਕੀ ਚਾਰਾ ਚੱਲਣਾ, ਕੋਈ ਜ਼ੋਰ ਨਹੀਂ ਚੱਲਣਾ ਉੱਥੇ। ਪਰ ਵਿਰਤੀ ਨਿਰਵਿਰਤ ਪਛਾਣ ਹੈ, ਗੁਰ ਕੈ ਸੰਗ ਸ਼ਬਦ ਕਰ ਜਾਣ ਹੈ। ਜਿਹੜੇ ਗੁਰਮੁਖ ਬੰਦੇ ਆ, ਉਹ ਪ੍ਰਵਿਰਤੀ ਨੂੰ ਦੁੱਖਦਾਇਕ ਅਤੇ ਨਿਵਿਰਤੀ ਨੂੰ ਸੁਖਦਾਇਕ ਪਛਾਣਦੇ ਨੇ। ਪ੍ਰਵਿਰਤੀ ਹੁੰਦੀ ਮਾਇਆਵੀ ਪਦਾਰਥ ਇਕੱਠੇ ਕਰਨੇ, ਕੰਮ ਕਾਰ ਵਧਾਉਣਾ। ਗੁਰਮੁਖ ਇਹਨੂੰ ਦੁੱਖ ਰੂਪ ਜਾਣ ਕੇ ਘਟਾਉਣਾ ਸ਼ੁਰੂ ਕਰ ਦਿੰਦੇ ਆ, ਅਤੇ ਨਿਵਿਰਤੀ ਜਿਹੜੀ ਆ ਓਨਾ ਕੁ ਕੰਮ ਕਰਨਾ ਜਿੰਨੀ ਕੁ ਲੋੜ ਹੈ, ਬਸ ਬਾਹਲਾ ਨਹੀਂ ਵਧਾਉਂਦੇ ਉਹ। ਸੋ ਪ੍ਰਵਿਰਤੀ ਦੇ ਵਿੱਚ ਰਹਿ ਕੇ ਫਿਰ ਉਹ ਨਾਲ ਨਾਲ ਨਿਵਿਰਤੀ ਦਾ ਗ੍ਰਹਿਣ ਕਰਨਾ ਵੀ ਪਛਾਣਦੇ, ਚਲੋ ਜੇ ਕੰਮ ਹੋ ਵੀ ਗਏ। ਰਾਜਾ ਜਨਕ ਪ੍ਰਵਿਰਤੀ ਸੀ ਉਹਦੀ, ਰਾਜਾ ਸੀ ਏਡਾ ਵੱਡਾ, ਫਿਰ ਵੀ ਉਹ ਨਿਵਿਰਤੀ ਵਿੱਚ ਸੀਗਾ। ਗੁਰੂ ਦੇ ਸੰਗੀ ਹੋ ਕੇ ਹਿਰਦੇ ਘਰ ਵਿੱਚ ਸ਼ਬਦ ਜਿਹੜਾ ਬ੍ਰਹਮ ਹੈ ਉਹਨੂੰ ਪਛਾਣਦੇ ਆ। ਕਿਸ ਹੀ ਮੰਦਾ ਆਖ ਨਾ ਚੱਲੈ, ਸੱਚ ਖਰਾ ਸਚਿਆਰਾ ਹੈ। ਧੰਨ ਗੁਰੂ ਨਾਨਕ ਸਾਹਿਬ ਦੇ, ਜੇ ਆਪਾਂ ਸਿੱਖ ਹੈ ਤਾਂ ਸੁਣੋ ਧਿਆਨ ਨਾਲ ਕੀ ਕਹਿੰਦੇ ਗੁਰੂ ਨਾਨਕ ਸਾਹਿਬ। ਸਤਿਗੁਰੂ ਕਹਿੰਦੇ ਨੇ, ਕਿਸੇ ਨੂੰ ਵੀ ਮੰਦਾ ਸ਼ਬਦ ਆਖ ਕੇ ਨਹੀਂ ਤੁਰਦੇ ਹੋ ਰੱਬ ਦੇ ਪਿਆਰੇ। ਸੱਚ ਬੋਲਣ ਕਰਕੇ ਖਰਾ ਭਾਵ ਚੰਗਾ ਭਾਵ ਬੜੇ ਸਚਿਆਰ ਹਨ ਉਹ। ਸਾਚ ਬਿਨਾ ਦਰ ਸਿੱਝੈ ਨਾ ਕੋਈ, ਸਾਚ ਸ਼ਬਦ ਪਹਿਜੈ ਪਤ ਹੋਈ। ਸੱਚ ਨਾਮ ਜਪੇ ਬਿਨਾਂ ਦਰਗਾਹ ਵਿੱਚ ਕੋਈ ਵੀ ਕਲਿਆਣ ਨਹੀਂ ਹੁੰਦੀ, ਕਿਸੇ ਦੀ ਬੰਧਨਾਂ ਤੋਂ ਤੁਰਦਾ ਨਹੀਂ ਛੁੱਟਦਾ ਨਹੀਂ। ਸੱਚੇ ਸ਼ਬਦ ਦੇ ਪਹਿਨਣ ਕਰਕੇ ਭਾਵ ਧਾਰਨ ਕਰਕੇ ਪਤ ਹੋਈ ਹੈ, ਇਹਦੀ ਇੱਜ਼ਤ ਹੁੰਦੀ ਹੈ। ਆਪੇ ਬਖਸ਼ ਲਏ ਅਤੇ ਇਸ ਭਾਵ ਹੈ ਹਉਮੈ ਗਰਭ ਨਿਵਾਰਾ ਹੈ। ਜਿਹਨੇ ਹਉਮੈ ਅਤੇ ਗਰਭ ਹੁੰਦਾ ਹੰਕਾਰ ਨੂੰ ਨਿਵਿਰਤ ਕੀਤਾ, ਉਹ ਉਸ ਵਾਹਿਗੁਰੂ ਨੂੰ ਚੰਗਾ ਲੱਗਦਾ। ਜਿਹੜਾ ਉਹਨੂੰ ਭਾ ਜਾਂਦਾ ਉਹਨੂੰ ਪਰਮੇਸ਼ੁਰ ਆਪ ਹੀ ਬਖਸ਼ ਲੈਂਦਾ। ਗੁਰ ਕਿਰਪਾ ਤੇ ਹੁਕਮ ਪਛਾਣੈ, ਜੁਗ ਹੈ ਜੁਗੰਤਰ ਕੀ ਵਿਧ ਜਾਣੈ। ਜੋ ਗੁਰਾਂ ਦੀ ਕਿਰਪਾ ਨਾਲ ਹੁਕਮ ਪਛਾਣੈ, ਭਾਵ ਭਾਣੇ ਨੂੰ ਮਿੱਠਾ ਕਰਕੇ ਮੰਨਦਾ। ਸੋ ਮਹਾਰਾਜ ਨੇ ਜਿਵੇਂ ਬਚਨ ਕੀਤਾ, ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ, ਮੱਥੇ 'ਤੇ ਹੀ ਲਿਖਿਆ ਸਾਰਾ ਕੁਛ। ਦੁੱਖ ਆਉਂਦਾ ਕਹਿੰਦਾ ਅੱਛਾ ਭਾਈ ਮੇਰੇ ਕਰਮਾਂ ਦਾ, ਸੁੱਖ ਆਉਂਦਾ ਇਹ ਵੀ ਕਰਮਾਂ ਦਾ, ਹਰੇਕ ਚੀਜ਼ ਨੂੰ ਭਾਣੇ ਅੰਦਰ ਲਿਆਉਂਦਾ। ਉਹ ਮਹਾਰਾਜ ਕਹਿੰਦੇ ਯੁੱਗਾਂ ਯੁੱਗਾਂ ਵਿੱਚ ਵਿਆਪਕ ਵਾਹਿਗੁਰੂ ਦੀ ਪ੍ਰਾਪਤੀ ਦੀ ਵਿਧੀ ਨੂੰ ਜਾਣ ਲੈਂਦਾ। ਨਾਨਕ ਨਾਮ ਜਪੋ ਤਾਰ ਤਾਰੀ ਸੱਚ ਤਾਰੇ ਤਾਰਨ ਹਾਰਾ ਹੈ। ਧੰਨ ਗੁਰੂ ਨਾਨਕ ਦੇਵ ਜੀ ਫਰਮਾਉਂਦੇ ਨੇ ਬਚਨ, ਭਾਈ ਸੱਚ ਨਾਮ ਜਪਣੇ ਰੂਪੀ ਜਿਹੜੀ ਤਾਰੀ ਹੈ ਨਾ, ਨੌਕਾ ਕਿਸ਼ਤੀ, ਇਹਦੇ 'ਤੇ ਚੜ੍ਹ ਕੇ ਤਰਨਾ ਕਰੋ ਤਾਂ ਸੱਚਮੁੱਚ ਤਾਰਨ ਵਾਲਾ ਵਾਹਿਗੁਰੂ ਤੈਨੂੰ ਤਾਰੇਗਾ। ਮਾਰੂ ਮਹੱਲਾ ਪਹਿਲਾ, ਮਾਰੂ ਰਾਗ ਵਿੱਚ ਪਹਿਲੇ ਪਾਤਸ਼ਾਹ ਪਾਵਨ ਬਚਨ ਫਰਮਾਉਂਦੇ ਹਨ, ਹਰ ਸਾ ਮੀਤ ਨਾਹੀ ਮੈਂ ਕੋਈ, ਜਿਹਨੇ ਤਨ ਮਨ ਦੀਆ ਸੁਰਤ ਸਮੋਈ। ਹਰੀ ਵਰਗਾ ਮੇਰਾ ਹੋਰ ਕੋਈ ਮਿੱਤਰ ਨਹੀਂ, ਜਿਹਨੇ ਮੈਨੂੰ ਤਨ ਮਨ ਦਿੱਤਾ ਅਤੇ ਸਰੀਰ ਦੇ ਵਿੱਚ ਸੁਰਤ ਹੁੰਦੀ ਗਿਆਤ ਸਮੋਈ ਹੁੰਦੀ ਹੈ, ਮਲਾਈ ਹੋਈ ਹੈ। ਸਰਬ ਜੀਆਂ ਪ੍ਰਤਪਾਲ ਸੰਭਾਲੇ, ਸੋ ਅੰਤਰ ਦਾਨਾ ਬੀਨਾ ਹੈ। ਜੋ ਸਾਰਿਆਂ ਜੀਵਾਂ ਨੂੰ ਸੰਭਾਲ ਕੇ ਪਾਲਣਾ ਕਰਦਾ ਹੈ, ਉਹ ਵਾਹਿਗੁਰੂ ਅੰਦਰਲੀਆਂ ਗੱਲਾਂ ਦੇ ਜਾਣਨੇ ਨੂੰ ਦਾਨਾ ਦਿਨਾਈ ਵਾਲਾ ਹੈ ਅਤੇ ਬਾਹਰਲੇ ਕਰਮਾਂ ਦੇ ਵੀ ਬੀਨਾ ਵੇਖਣ ਵਾਲਾ ਆਪਣਾ। ਗੁਰ ਸਰਵਰ ਹਮ ਹੰਸ ਪਿਆਰੇ, ਸਾਗਰ ਮਹਿ ਰਤਨ ਲਾਲ ਬਹੁ ਸਾਰੇ। ਪਿਆਰੇ ਗੁਰੂ ਜੀ, ਸਤਿਗੁਰੂ ਮਹਾਰਾਜ ਮਾਨ ਸਰੋਵਰ ਵੱਤ ਹਨ ਅਤੇ ਅਸੀਂ ਜੀਵ ਹੰਸ ਹਾਂ। ਸੋ ਗੁਰੂ ਰੂਪ ਸਮੁੰਦਰ ਵਿੱਚ ਬਹੁਤ ਸਾਰੇ ਰਤਨ, ਵਿਰਾਗ, ਲਾਲ, ਪ੍ਰੇਮ ਆਦਿਕ ਸ਼ੁਭ ਗੁਣ ਭਰੇ ਪਏ ਨੇ। ਮੋਤੀ ਮਾਣਕ ਹੀਰਾ ਹਰ ਜਸ ਗਾਵਤ ਮਨ ਤਨ ਭੀਨਾ ਹੈ। ਹੁਣ ਸਤਿਗੁਰੂ ਮਹਾਰਾਜ ਪਾਵਨ ਬਚਨ ਫਰਮਾਉਂਦੇ ਹਨ ਕਿ ਮੋਤੀ ਹੁੰਦੀ ਸ਼ੁੱਧਤਾ, ਮਾਣਕ ਸਰਵਣ ਮੰਨਣ ਅਧਿਆਸਣ। ਸੋ ਹੀਰਾ ਜੋ ਹੁੰਦਾ ਹਰੀ ਦਾ ਜਸ ਕਰਨਾ, ਸੋ ਉਸ ਜਸ ਨੂੰ ਗਾਉਂਦਿਆਂ ਗਾਉਂਦਿਆਂ ਮਨ ਤਨ ਪ੍ਰੇਮ ਦੇ ਵਿੱਚ ਭਿੱਜ ਜਾਂਦਾ ਜੀਵ ਦਾ। ਹਰ ਅਗਮ ਅਗਾਹ ਅਗਾਧ ਨਿਰਾਲਾ, ਹਰ ਅੰਤ ਨਾ ਪਾਈਆ ਗੁਰਗੋ ਪਾਲਾ। ਉਹ ਹਰੀ ਮਨ ਕਰਕੇ ਬਹੁਤ ਅਗਮ ਹੈ, ਪਹੁੰਚ ਇੰਦਰੀਆਂ ਤੋਂ ਅਗਾਹ ਅਪਕੜ ਹੈ, ਭਾਵ ਇੰਦਰੀਆਂ ਦੇ ਵਿਸ਼ੇ ਨਹੀਂ ਹੈ, ਉਹ ਅਗਾਧ ਗੁੰਗ ਹੈ ਅਤੇ ਸਭ ਤੋਂ ਨਿਰਾਲਾ ਅਸੰਗ ਹੈ। ਸੋ ਉਸ ਗੁਰ ਤੋਂ ਪਾਪ ਪੂਜਨੀਕ ਗੋਪਾਲ ਹਰੀ ਦਾ ਅੰਤ ਨਹੀਂ ਪਾਇਆ ਜਾਂਦਾ। ਸਤਿਗੁਰ ਮਤ ਤਾਰੇ ਤਾਰਨ ਹਾਰਾ, ਮੇਲ ਲਏ ਰੰਗ ਲੀਨਾ ਹੈ। ਹੁਣ ਸਤਿਗੁਰੂ ਦੀ ਜਿਹੜੀ ਮੱਤ ਹੈ, ਤਾਰਨ ਵਾਲੇ ਸਤਿਗੁਰੂ ਹੀ ਮੱਤ ਸਿੱਖਿਆ ਦੇ ਕੇ ਜਗਿਆਸੂ ਨੂੰ ਤਾਰ ਦਿੰਦੇ, ਫਿਰ ਰੰਗ ਹੁੰਦਾ ਪ੍ਰੇਮ ਵਿੱਚ ਲੀਨ ਕਰਕੇ ਵਾਹਿਗੁਰੂ ਦੇ ਨਾਲ ਮੇਲ ਲੈਂਦੇ ਨੇ। ਸਤਿਗੁਰ ਬਾਝੋਂ ਮੁਕਤ ਕਨੇਹੀ, ਓ ਹੋ ਆਦਿ ਜੁਗਾਦੀ ਰਾਮ ਸੁਨੇਹੀ। ਸਤਿਗੁਰਾਂ ਤੋਂ ਬਿਨਾਂ ਕਨੇਹੀ ਹੁੰਦਾ ਕਿਸ ਤਰ੍ਹਾਂ ਮੁਕਤੀ ਪ੍ਰਾਪਤ ਹੋ ਸਕਦੀ ਹੈ, ਭਾਵ ਗੁਰਾਂ ਤੋਂ ਬਿਨਾਂ ਮੁਕਤੀ ਪ੍ਰਾਪਤ ਨਹੀਂ ਹੋ ਸਕਦੀ। ਉਹ ਗੁਰੂ ਆਦਿ ਜੁਗਾਦੀ ਸਦਾ ਸਦਾ ਰਾਮ ਦੇ ਸੁਨੇਹੀ ਭਾਵ ਪਿਆਰੇ ਹਨ। ਦਰਗ ਹੈ ਮੁਕਤ ਕਰੇ ਕਰ ਕਿਰਪਾ, ਬਖਸ਼ੇ ਅਵਗੁਣ ਕੀਨਾ ਹੈ। 10-28 ਅੰਗ 'ਤੇ ਫਰਮਾਉਂਦੇ ਹਨ ਪਾਵਨ ਬਚਨ, ਜੋ ਸਤਸੰਗ ਦਰਗਾਹ ਵਿੱਚ ਆਇਆ ਪਹਿਲਾਂ ਤਾਂ ਗੁਰੂ ਕਿਰਪਾ ਕਰਕੇ ਉਹਦੇ ਕੀਤੇ ਹੋਏ ਔਗਣ ਬਖਸ਼ਦੇ ਆ, ਫਿਰ ਉਹਨੂੰ ਮੁਕਤ ਕਰ ਦਿੰਦੇ ਆ, ਜਾਂ ਫਿਰ ਇਸ ਲੋਕ ਵਿੱਚ ਤਾਂ ਉਹਦੇ ਕੀਤੇ ਹੋਏ ਔਗਣਾਂ ਨੂੰ ਬਖਸ਼ ਦਿੰਦੇ ਅਤੇ ਪਰਲੋਕ ਦਰਗਾਹ ਵਿੱਚ ਕਿਰਪਾ ਕਰਕੇ ਮੁਕਤ ਕਰ ਦਿੰਦੇ ਆ। ਸਤਿਗੁਰ ਦਾਤਾ ਮੁਕਤ ਕਰਾਏ, ਸਭ ਰੋਗ ਗਵਾਏ ਅੰਮ੍ਰਿਤ ਰਸ ਪਾਏ। ਨਾਮ ਦੇ ਦਾਤੇ ਸਤਿਗੁਰੂ ਹੀ ਜਿਹੜੇ ਨੇ ਉਹ ਮੰਦੇ ਕਰਮਾਂ ਵੱਲੋਂ ਇਹਨੂੰ ਛਡਾਉਂਦੇ ਆ। ਸਤਿਗੁਰ ਸਿੱਖ ਕੇ ਬੰਧਨ ਕੱਟ ਹੈ, ਗੁਰਕਾ ਸਿੱਖ ਵਿਕਾਰ ਤੇ ਹੱਟ ਹੈ। ਸਤਿਗੁਰ ਸਿੱਖ ਕਹੋ ਨਾਮ ਧੰਨ ਦੇ, ਗੁਰਕਾ ਸਿੱਖ ਵਡਭਾਗੀ ਹੈ ਅਤੇ ਨਾਮ ਅੰਮ੍ਰਿਤ ਦਾ ਰਸ ਪਾ ਕੇ ਸਾਰਿਆਂ ਰੋਗਾਂ ਦਾ ਨਾਸ ਪਹਿਲਾਂ ਕਰਦੇ ਹੈਗਾ। ਹਉਮੈਂ ਦੀਰਘ ਰੋਗ ਹੈ ਤੋਂ ਲੈ ਕੇ ਥੱਲੇ ਤੱਕ ਸਾਰੇ ਰੋਗ ਨਾਸ ਕਰਦੇ ਨੇ। ਜਮ ਜਾਗਾਤ ਨਾਹੀ ਕਾਰ ਲਾਗੈ, ਜਿਸ ਅਗਨ ਬੁਝੀ ਠਾਰੋ ਸੀਨਾ ਹੈ। ਜਿਹਦੀ ਤ੍ਰਿਸ਼ਨਾ ਅੱਗ ਬੁਝ ਗਈ ਹੈ ਅਤੇ ਸੀਨਾ ਜਿਹੜਾ ਅੰਤਹਕਰਨ ਹੈ ਉਹ ਸੀਤਲ ਠੰਡਾ ਹੋ ਗਿਆ, ਉਹਨੂੰ ਜਮ ਰੂਪ ਜਾਗਾਤ ਮਸੂਲੀਏ ਦਾ ਜਿਹੜਾ ਕਾਰ ਹੁੰਦਾ, ਕਾਰ ਭਾਵ ਟੈਕਸ ਡੰਨ ਮਾਮਲਾ ਨਹੀਂ ਲੱਗਦਾ। ਫਿਰ ਕਾਇਆ ਹੰਸ ਪ੍ਰੀਤ ਬਹੁਤਾਰੀ, ਉਹ ਯੋਗੀ ਪੁਰਖ ਉਹ ਸੁੰਦਰ ਨਾਰੀ। ਕਾਇਆ ਅਤੇ ਹੰਸ, ਕਾਇਆ ਹੋ ਗਈ ਸਰੀਰ ਅਤੇ ਹੰਸ ਹੋ ਗਿਆ ਜੀਵ ਆਤਮਾ, ਇਹ ਦੋਹਾਂ ਨੇ ਆਪਸ ਵਿੱਚ ਬਹੁਤ ਹੀ ਪ੍ਰੀਤੀ ਧਾਰੀ ਹੋਈ ਹੈ ਇੱਕ ਦੂਜੇ ਨਾਲ, ਪਰ ਉਹ ਜੀਵ ਯੋਗੀ ਪੁਰਖ ਹੈ, ਭਾਵ ਬਰਕਤ ਹੈ ਅਤੇ ਉਹ ਦੇਹ ਜਿਹੜੀ ਸੁੰਦਰ ਇਸਤਰੀ ਹੈ। ਇਹ ਨਿਸਭੋਗ ਹੈ, ਚੋਜ ਵਿਨੋਦੀ, ਉੱਠ ਚਲਤਾ ਮਤਾ ਨਾ ਕੀਨਾ ਹੈ। ਜੀਵ ਨਾਲ ਮਿਲ ਕੇ ਅਹਿਨ ਇਸ ਦਿਨ ਰਾਤ ਜਿਹੜੀ ਇਸ ਚਰਜ ਕੌਤਕਾਂ ਨੂੰ ਭੋਗਦੀ ਹੈ ਇਹ ਦੇਹੀ, ਪਰ ਜਿਸ ਵੇਲੇ ਜੀਵ ਉੱਠ ਕੇ ਚੱਲਦਾ ਹੈ ਉਸ ਵੇਲੇ ਉਹ ਦੇਹ ਨਾਲ ਕੋਈ ਮਤਾ ਸਲਾਭ ਨਹੀਂ ਕਰਦਾ ਕਿ ਮੈਂ ਜਾ ਰਿਹਾ, ਛੱਡ ਕੇ ਤੁਰਦਾ ਲੱਗਦਾ। ਸ੍ਰਿਸ਼ਟ ਉਪਾਏ ਰਹੇ ਪ੍ਰਭ ਛਾਜੈ, ਪੌਣ ਪਾਣੀ ਬਹਿ ਸੰਤਰ ਗਾਜੈ। ਸ੍ਰਿਸ਼ਟੀ ਨੂੰ ਪੈਦਾ ਕਰਕੇ ਵਾਹਿਗੁਰੂ ਜੀ ਸਾਰੇ ਛਾਜੈ ਤੋਂ ਭਾਵ ਆਵ ਰਹੇ ਨੇ। ਸਾਰੇ ਛਾਏ ਪਏ ਨੇ ਵਾਹਿਗੁਰੂ ਜੀ, ਸਾਰੇ ਕਿਤੇ ਵਿਆਪਕ ਹੈ। ਪੌਣ ਪਾਣੀ, ਫਿਰ ਅੱਗ, ਇਹ ਪੰਜਾਂ ਤੱਤਾਂ ਵਿੱਚ ਗਾਜਿਆ ਪ੍ਰਗਟ ਹੋ ਰਿਹਾ। ਜਾਂ ਪੌਣ ਪਾਣੀ ਅਤੇ ਅੱਗ ਆਦਿਕ ਤੱਤਾਂ ਦੁਆਰਾ ਸਾਰੀ ਸ੍ਰਿਸ਼ਟੀ ਨੂੰ ਪੈਦਾ ਕਰਕੇ ਪ੍ਰਭੂ ਗਾਜਿਆ, ਸੋ ਪ੍ਰਗਟੀ ਉਹਨਾਂ ਵਿੱਚ ਛਾਜਿਆ ਤੋਂ ਭਾਵ ਇਸਤਤ ਹੋ ਰਿਹਾ। ਕਰ ਆਸਣ ਡਿੱਠੋ ਚਾਓ, ਜਿਵੇਂ ਲਿਖਿਆ ਆਸਾ ਦੀ ਵਾਰ 'ਚ, ਸਾਰਿਆਂ ਹਿਰਦਿਆਂ 'ਚ ਆਸਣ ਲਾ ਕੇ ਬੈਠਾ। ਚਾਓ ਨਾਲ ਆਪ ਹੀ ਅੱਖਾਂ ਰਾਹੀਂ ਦੁਨੀਆ ਦੇਖ ਰਿਹਾ। ਲੋਕ ਕਹਿੰਦੇ ਰੱਬ ਹੈ ਨਹੀਂ, ਉਹ ਕਿੱਥੇ ਦੇਖਦਾ, ਇੱਕ ਦੂਜੇ ਦੀਆਂ ਅੱਖਾਂ 'ਚ ਬੈਠਾ ਹੀ ਦੇਖੀ ਜਾਂਦਾ। ਮੈਂ ਉਹਨੂੰ ਦੇਖਦਾ, ਉਹ ਮੈਨੂੰ ਦੇਖਦਾ, ਆਪਾਂ ਉਹਨੂੰ ਤੀਜੇ ਨੂੰ ਦੇਖਦੇ ਹਾਂ, ਉਹ ਆਪਾਂ ਦੇ ਚੌਥੇ ਨੂੰ ਦੇਖਦੇ ਹਾਂ, ਉਹ ਵੀ ਆਪਾਂ ਨੂੰ ਦੇਖਦਾ। ਅੱਖਾਂ ਲੱਗੀਆਂ ਹੋਈਆਂ, ਹਰੇਕ ਜਾਨਵਰ ਦੀਆਂ ਅੱਖਾਂ ਨੇ, ਜਿੱਥੇ ਵੀ ਅੱਖਾਂ ਲੱਗੀਆਂ ਹੋਈਆਂ ਸਾਰੀਆਂ ਹੀ ਕਹਿੰਦੇ ਉਹਦੀਆਂ ਹੀ। ਸਹਸ ਤਵ ਨੈਨ ਨਨ ਨੈਨ ਹੈ ਤੋਹੇ ਕੋ ਸਹਸ ਮੂਰਤ ਨਾ ਏਕ ਤੋਹੀ। ਜਿਵੇਂ ਸਾਧੂ ਨੇ ਕਿਹਾ ਸੀ ਕਿਸੇ ਦੋ ਚੇਲਿਆਂ ਨੂੰ, ਜਿੱਥੇ ਰੱਬ ਨਹੀਂ ਉੱਥੇ ਕਬੂਤਰ ਮਾਰ ਕੇ ਲਿਆਓ, ਦੋਨਾਂ ਨੂੰ ਇੱਕ ਇੱਕ ਕਬੂਤਰ ਦੇ ਤਾ, ਫਿਰ ਪੱਗ ਦਊਂ, ਗੱਦੀ ਦਊਂਗਾ ਆਪਦੀ। ਇੱਕ ਤਾਂ ਝੱਟ ਹੀ ਜਾ ਕੇ ਮਾਰ ਲਿਆ, ਦੂਜਾ ਸ਼ਾਮ ਤੱਕ ਹਨੇਰਾ ਹੋ ਗਿਆ, ਰਹਿ ਰਾਸ ਤੋਂ ਬਾਅਦ ਮੁੜ ਪਿਆ। ਕਹਿੰਦਾ ਜੀ ਗੱਦੀ ਉਹਨੂੰ ਹੀ ਦੇ ਦਿਓ, ਮੈਥੋਂ ਤਾਂ ਕਬੂਤਰ ਮਰਦਾ ਨਹੀਂ। ਕਹਿੰਦੇ ਕਿਉਂ? ਕਹਿੰਦੇ ਮੈਂ ਤਾਂ ਜਿੱਥੇ ਦੇਖੋ ਤੁਸੀਂ ਕਿਹਾ ਰੱਬ ਹੈ, ਫਿਰ ਮੈਂ ਗੰਨੇ ਦੇ ਖੇਤਾਂ 'ਚ ਕਮਾਦ 'ਚ ਵੜ ਗਿਆ, ਤੁਸੀਂ ਕਿਹਾ ਸੀ ਸਾਰੇ ਬੂਟਿਆਂ 'ਚ ਵੀ ਰੱਬ ਹੈ, ਫਿਰ ਮੈਂ ਇੱਕ ਟੁੱਟੇ ਜਿਹੇ ਘਰ 'ਚ ਖੰਡਰ ਜਿਹੇ ਚਲਿਆ ਗਿਆ, ਅੰਦਰ ਜਾ ਕੇ ਉੱਥੇ ਕੋਈ ਨਹੀਂ ਸੀ ਦੇਖਦਾ ਹਨੇਰੇ ਦੇ ਵਿੱਚ, ਫਿਰ ਤੁਸੀਂ ਕਿਹਾ ਸੀ ਨੇਤਰਾਂ 'ਚ ਜੋਤ ਹੈ, ਮੇਰਿਆਂ 'ਚ ਵੀ, ਇਹਦਿਆਂ 'ਚ ਵੀ, ਫਿਰ ਉੱਥੇ ਵੀ ਰੱਬ ਹੈ, ਮੈਂ ਮਾਰ ਨਹੀਂ ਸਕਿਆ ਮੁੜ ਆਇਆ। ਕਹਿੰਦੇ ਸ਼ਾਬਾਸ਼, ਤੂੰ ਹੀ ਸੰਗਤ ਦੀ ਸੇਵਾ ਕਰ ਸਕਦਾ ਵਧੀਆ, ਸਾਰਿਆਂ 'ਚ ਪਰਮਾਤਮਾ ਨੂੰ ਦੇਖਦਾ ਹੋਇਆ। ਸੋ ਇਸ ਕਰਕੇ ਮਹਾਰਾਜ ਕਹਿੰਦੇ ਨੇ ਵਾਹਿਗੁਰੂ ਤਾਂ ਆਪਣੇ ਹਿਰਦੇ 'ਚ ਆਪਣੀਆਂ ਅੱਖਾਂ 'ਚ ਬੈਠਾ ਸਾਰਾ ਦੇਖ ਰਿਹਾ, ਨੋਟ ਕਰਦਾ। ਦਰਖਤਾਂ ਵਿੱਚ ਵੀ ਉਹੀ ਹੈ, ਆਕਾਸ਼ ਦੇ ਤਾਰਿਆਂ 'ਚ ਵੀ ਉਹੀ ਹੈ, ਚੰਦਰਮਾ ਰੂਪ ਹੋ ਕੇ ਵੀ ਆਪਾਂ ਨੂੰ ਉਹੀ ਦੇਖਦਾ, ਸੂਰਜ ਰੂਪ ਹੋ ਕੇ ਵੀ ਦੇਖਦਾ, ਹਾਲੇ ਕਹਿੰਦੇ ਰੱਬ ਦੇਖਦਾ ਨਹੀਂ ਹੈ। ਮਨੂਆ ਡੋਲੈ ਦੂਤ ਸੰਗਤ ਮਿਲ, ਸੋ ਪਾਏ ਜੋ ਕਿਛ ਕੀਨਾ ਹੈ। ਕਾਮ ਕ੍ਰੋਧ ਆਦਿਕ ਦੂਤਾਂ ਦੀ ਸੰਗਤ 'ਚ ਮਿਲ ਕੇ ਮਨ ਆਪਣਾ ਡੋਲਦਾ ਹੀ ਰਹਿੰਦਾ, ਕਿਉਂਕਿ ਇਹ ਡਲਾਉਂਦੇ ਰਹਿੰਦੇ ਨੇ ਮਨ ਨੂੰ। ਜੋ ਕੁਝ ਕਰਮੇ ਨੇ ਕੀਤਾ ਉਹਦਾ ਫਲ ਇਹ ਜੀਵ ਨੇ ਆਪ ਹੀ ਪਾਉਣਾ ਕੀਤਾ ਹੈ। ਨਾਮ ਵਿਸਾਰ ਦੋਖ ਦੁੱਖ ਸਹੀ ਹੈ, ਹੁਕਮ ਭਇਆ ਚੱਲਣਾ ਕਿਉਂ ਰਹੀ ਹੈ। ਵਾਹਿਗੁਰੂ ਨਾਮ ਨੂੰ ਭੁਲਾ ਕੇ ਜਿਹੜਾ ਦੋਸ਼ ਹੈ, ਕਲੰਕ ਅਤੇ ਦੁੱਖਾਂ ਨੂੰ ਸਹੀ ਹੈ ਸਹਾਰਦਾ, ਜਿਸ ਵੇਲੇ ਇੱਥੋਂ ਚੱਲਣ ਦਾ ਹੁਕਮ ਹੋ ਗਿਆ ਫਿਰ ਕਿਵੇਂ ਰਹਿ ਸਕਦਾ, ਹੁਕਮ ਭਇਆ ਚੱਲਣਾ ਕਿਉਂ ਰਹੀ ਹੈ। ਨਰਕ ਰੂਪ ਨਰਕ ਕੂਪ ਮੈਂ ਗੋਤੇ ਖਾਵੈ, ਜਿਉਂ ਜਲ ਤੇ ਬਾਹਰ ਮੀਨਾ ਹੈ। ਨਰਕ ਰੂਪੀ ਖੂਹ ਵਿੱਚ ਪਿਆ ਹੋਇਆ ਗੋਤੇ ਖਾਂਦਾ ਹੈ, ਅਤੇ ਜਿਵੇਂ ਪਾਣੀ ਤੋਂ ਬਾਹਰ ਮੱਛੀ ਤੜਫਦੀ ਹੈ, ਐਂ ਜੀਵ ਤੜਫਦਾ ਉੱਥੇ ਜਾ ਕੇ। ਚਾਹ ਰਾਸੀ ਹੀ ਨਰਕ ਸਾਕਤ ਭੋਗਾਈਐ, ਜੈਸਾ ਕੀਚੈ ਤੈਸੋ ਪਾਈਐ। 84 ਲੱਖ ਜੂਨ ਦਾ ਦੁੱਖ ਅਤੇ ਨਰਕਾਂ ਦਾ ਦੁੱਖ ਸਾਕਤ ਬੰਦਿਆਂ ਨੂੰ ਭੁਗਤਾਇਆ ਜਾਂਦਾ, ਜਿਹਾ ਜਿਹਾ ਕਰਮ ਕਰਦਾ ਉਹੋ ਜਿਹਾ ਹੀ ਫਲ ਪਾਉਂਦਾ। ਸਤਿਗੁਰ ਬਾਝੋਂ ਮੁਕਤ ਨਾ ਹੋਈ, ਕਿਰਤ ਵਾਧਾ ਗ੍ਰਸ ਦੀਨਾ ਹੈ। ਸਤਿਗੁਰਾਂ ਤੋਂ ਬਿਨਾਂ ਮੁਕਤੀ ਦੀ ਪ੍ਰਾਪਤੀ ਨਹੀਂ ਹੁੰਦੀ। ਕਿਰਤ ਹੁੰਦਾ ਕਰਮਾਂ ਵਿੱਚ ਵਧੇ ਹੋਏ ਜੀਵ ਨੂੰ, ਜਿਸ ਵੇਲੇ ਜਮਾਂ ਨੇ ਗ੍ਰਸਿਆ ਫੜਿਆ ਉਸ ਵੇਲੇ ਦੇਖਣ ਵਾਲਾ ਹੀ ਹੁੰਦਾ, ਹੱਥ ਜੋੜ ਜੋੜ ਤਰਲੇ ਕਰਦਾ, ਮਿੰਨਤਾਂ ਕਰਦਾ, ਮਾਰ ਪਈ ਜਾਂਦੀ ਨਾਲ। ਇਹ ਜੀਵ ਕਰਮਾਂ ਦਾ ਵੱਧਾ ਹੋਇਆ ਇਸ ਲੋਕ ਵਿੱਚ ਆਇਆ ਅਤੇ ਕਰਮਾਂ ਦਾ ਗ੍ਰਸਿਆ ਹੋਇਆ ਹੋਣ ਕਰਕੇ ਜਮਾਂ ਨੇ ਅੱਗੇ ਤੋਰ ਦਿੱਤਾ। ਖੰਡੇ ਧਾਰ ਗਲੀ ਅਤ ਭੀੜੀ, ਲੇਖਾ ਲੀਜੈ ਤਿਲ ਜਿਉਂ ਪੀੜੀ। ਇੱਕ ਅਸਪੱਤਰ ਬਣ ਹੈ, ਉਹਨਾਂ ਪੱਤਿਆਂ ਦੀ ਧਾਰਾ ਖੰਡੇ ਦੀ ਧਾਰਾ ਵਾਂਗੂ ਤਿੱਖੀ ਹੁੰਦੀ ਅਤੇ ਬੜੀ ਤੰਗ ਗਲੀ ਵਿੱਚੋਂ ਜੀਵ ਨੂੰ ਲੰਘਾਉਂਦੇ ਆ। ਜਿਵੇਂ ਤੇਲੀ ਕਹਾਣੀ ਵਿੱਚ ਤਿਲਾਂ ਨੂੰ ਪੀੜਦਾ, ਉਵੇਂ ਜਮ ਜੀਵ ਨੂੰ ਪੀੜ ਕੇ ਇਹਦੇ ਕੋਲੋਂ ਕਰਮਾਂ ਦਾ ਲੇਖਾ ਲੈਂਦਾ। ਮਾਤ ਪਿਤਾ ਕਲੱਤਰ ਸੁੱਤ ਬੇਲੀ, ਨਾਹੀ ਬਿਨ। ਮਾਤ ਪਿਤਾ ਕਲੱਤਰ ਸੁੱਤ ਬੇਲੀ, ਮਾਤ ਪਿਤਾ ਕਲੱਤਰ ਸੁੱਤ ਬੇਲੀ, ਨਾਹੀ ਬਿਨ ਹਰ ਰਸ ਮੁਕਤ ਨਾ ਕੀਨਾ ਹੈ। ਸੋ ਮਾਤਾ ਪਿਤਾ ਕਲੱਤਰ ਹੁੰਦਾ ਇਸਤਰੀ, ਸੁੱਤ ਹੁੰਦਾ ਪੁੱਤਰ ਆਦਿਕ ਕੋਈ ਸੰਬੰਧੀ, ਉੱਥੇ ਬੇਲੀ ਭਾਵ ਸਹਾਇਕ ਨਹੀਂ ਹੁੰਦਾ। ਸੋ ਹਰੀ ਦੇ ਰਸ ਪ੍ਰੇਮ ਤੋਂ ਬਿਨਾਂ ਉੱਥੋਂ ਕਿਸੇ ਨੇ ਮੁਕਤ ਨਾ ਕੀਨਾ, ਛਡਾਉਣਾ ਨਹੀਂ ਕੀਤਾ ਜੀਵ ਨੂੰ, ਉੱਥੇ ਜੀਵ ਜਿਹੜਾ ਪਕੜਿਆ ਜਾਂਦਾ। ਮਹਾਰਾਜ ਕਹਿੰਦੇ ਹਨ, ਮੀਤ ਸਖੇ ਕੇਤੇ ਜਗ ਮਾਹੀ, ਬਿਨ ਗੁਰ ਪਰਮੇਸ਼ਰ ਕੋਈ ਨਾਹੀ। ਸੋ ਜਗਤ ਦੇ ਚ ਪਿਆਰੇ ਮਿੱਤਰ ਤਾਂ ਕਿੰਨੇ ਹੀ ਨੇ, ਬਹੁਤ ਦੁਨੀਆ ਆਪਣੀ ਮਿੱਤਰ ਬਣ ਜਾਂਦੀ, ਖਾਣੇ ਪੀਣੇ ਦੇ ਯਾਰ ਦੋਸਤ, ਪਰ ਗੁਰੂ ਪਰਮੇਸ਼ਰ ਤੋਂ ਬਿਨਾਂ ਕੋਈ ਛਡਾਉਣੇ ਵਾਲਾ ਨਹੀਂ ਹੈਗਾ। ਹਾਂ, ਇਹਨਾਂ ਨੇ ਕਿਸੇ ਨਾਲ ਨਹੀਂ ਜਾਣਾ ਆਪਣੇ। ਗੁਰ ਕੀ ਸੇਵਾ ਮੁਕਤ ਪਰਾਇਣ, ਆਂਦਨ ਕੀਰਤਨ ਕੀਨਾ ਹੈ। ਜਿਨ੍ਹਾਂ ਨੇ ਗੁਰੂ ਦੀ ਸੇਵਾ ਭਾਵ ਪਰਾਇਣ ਹੁੰਦਾ ਆਸਰੇ ਹੋ ਕੇ ਰਾਤ ਦਿਨ ਵਾਹਿਗੁਰੂ ਦਾ ਕੀਰਤਨ ਕੀਤਾ, ਉਹ ਜੀਵਨ ਮੁਕਤ ਹੋਏ ਨੇ। ਕੂੜ ਛੋੜ ਸਾਚੇ ਕਉ ਧਾਵਹੋ, ਜੋ ਇੱਛਹੋ ਸੋਈ ਫਲ ਪਾਵਹੋ। ਕਹਿੰਦੇ ਇੱਕ ਤੁਹਾਨੂੰ ਧਰਮ ਨੀਤੀ ਦੱਸਦੇ ਆ ਸਾਰਿਆਂ ਨੂੰ, ਇਹ ਝੂਠ ਨੂੰ ਤੇ ਝੂਠੀ ਮਾਇਆ ਨੂੰ ਤੇ ਸਾਰਾ ਝੂਠ ਕੂੜ ਕਬਾੜਾ ਛੱਡ ਕੇ ਸੱਚੇ ਵੱਲ ਮੂੰਹ ਕਰ ਲਓ, ਜੋ ਚਾਹੋਗੇ ਉਹੀ ਫਲ ਮਿਲ ਜੂਗਾ। ਜਿਵੇਂ ਸਿਆਣੇ ਕਹਿੰਦੇ ਨੇ ਵੀ ਆਪਣਾ ਪਰਛਾਵਾਂ ਫੜਨਾ ਫਿਰ ਕੀ ਕਰੀਏ, ਸੂਰਜ ਵੱਲ ਪਿੱਠ ਕਰਕੇ ਤੇ ਪਰਛਾਵੇਂ ਨੂੰ ਫੜਨ ਲੱਗੋ ਤਾਂ ਪਰਛਾਵਾਂ ਆਪੇ ਗਾਹਾਂ ਗਾਹਾਂ ਜਾਈ ਜਾਂਦਾ, ਪੜਿਆ ਨਹੀਂ ਜਾਂਦਾ। ਕਹਿੰਦੇ ਇਹਨੂੰ ਫੜੀਏ ਕਿਵੇਂ? ਕਹਿੰਦੇ ਸੂਰਜ ਵੱਲ ਮੂੰਹ ਕਰਕੇ ਤੁਰ ਪਓ, ਪਰਛਾਵਾਂ ਆਪੇ ਪਿੱਛੇ ਆਉਂਦਾ। ਸਤਿਗੁਰੂ ਕਹਿੰਦੇ ਤੁਸੀਂ ਕੂੜ ਛੋੜ, ਇਸ ਜਿਹੜਾ ਕੂੜ ਛੱਡ ਦਿਓ ਤੇ ਸੱਚੇ ਕਉ ਧਾਵੋ। ਇਹ ਕੂੜਾ ਪਰਛਾਵਾਂ ਜਿਹੜਾ ਮਾਇਆ ਦਾ ਨਾ, ਪਰਮੇਸ਼ਰ ਦੀ ਮਾਇਆ ਪਰਛਾਵਾਂ ਜਿਹਾ ਉਹਦਾ, ਇਹਨੂੰ ਛੱਡ ਕੇ ਤੇ ਸੱਚੇ ਪਰਮਾਤਮਾ ਵੱਲ ਨੂੰ ਮੂੰਹ ਕਰ ਲਓ ਆਪਣਾ। ਕਹਿੰਦੇ ਅਸੀਂ ਕਹਿੰਦੇ ਹਾਂ ਥੋਕ ਵਜਾ ਕੇ ਗੱਲ, ਜੋ ਇੱਛੋ ਸੋਈ ਫਲ ਪਾ, ਜਿਹੜਾ ਚਾਹੋਗੇ ਉਹੀ ਫਲ ਮਿਲ ਜੂਗਾ, ਪਰ ਇਹਦੇ ਮਗਰ ਨਾ ਦੌੜੋ ਜਿਹੜੀ ਦੇ ਮਗਰ ਤੁਸੀਂ ਲੱਗੇ ਹੋਏ ਹੋ। ਸਾਚ ਵੱਖਰ ਕੇ ਵਾਪਾਰੀ ਵਿਰਲੇ, ਲੈ ਲਾਹਾ ਸੌਦਾ ਕੀਨਾ ਹੈ। ਸੱਚ ਨਾਮ ਰੂਪ ਵੱਖਰ ਹੁੰਦਾ, ਵੱਖਰ ਹੁੰਦਾ ਲਾਭਦਾਇਕ ਵਸਤੂ ਤੋਂ, ਵੱਖਰ ਤੋਂ ਭਾਵ ਸੌਦੇ ਦੇ ਕੋਈ ਵਿਰਲੇ ਵਪਾਰੀ ਹੈ, ਜਿਨ੍ਹਾਂ ਨੇ ਨਾਮ ਦਾ ਸੌਦਾ ਕੀਤਾ ਉਹਨਾਂ ਨੇ ਆਤਮ ਲਾਭ ਲੈ ਲਿਆ। ਹਰ ਹਰ ਨਾਮ ਵੱਖਰ ਲੈ ਚੱਲਹੋ, ਦਰਸ਼ਨ ਪਾਵਹੋ ਸਹਿਜ ਮਹੱਲਹੋ। ਹਰ ਹਰ ਨਾਮ ਰੂਪੀ ਵੱਖਰ ਸੌਦਾ ਲੈ ਕੇ ਚੱਲੋ ਤਾਂ ਸਹਿਜੇ ਮਹੱਲੋ ਹੁੰਦਾ, ਸਰੂਪ ਦਾ ਦਰਸ਼ਨ ਪਾਓਗੇ। ਗੁਰਮੁਖ ਖੋਜ ਲਹਿ ਜਨ ਪੂਰੇ, ਇਉਂ ਸਮਦਰਸੀ ਚੀਨਾ ਹੈ। ਪੂਰੇ ਜੋ ਗੁਰਮੁਖ ਜਨ ਹਨ, ਉਹ ਨਾਮ ਰੂਪ ਸੌਦੇ ਨੂੰ ਲੱਭ ਲੈਂਦੇ ਆ ਹੌਲੀ ਹੌਲੀ, ਅਤੇ ਇਸ ਤਰ੍ਹਾਂ ਉਹਨਾਂ ਨੇ ਜਿਹੜਾ ਸਮਦਰਸੀ ਹੁੰਦਾ ਨਾ ਪਰਮਾਤਮਾ, ਇੱਕ ਰਸ ਸਾਰਿਆਂ ਨੂੰ ਦੇਖਣ ਵਾਲਾ, ਸਮਬਿਰਤੀ ਸਮਦ੍ਰਿਸ਼ਟੀ ਸਮਦਰਸੀ ਪਰਮਾਤਮਾ ਨੂੰ ਚੀਨਾ ਤੋਂ ਭਾਵ ਜਾਣ ਲਿਆ ਹੈ। ਪ੍ਰਭ ਬੇਅੰਤ ਗੁਰਮਤ ਕੋ ਪਾਵ ਹੈ, ਗੁਰ ਕੈ ਸ਼ਬਦ ਮਨ ਕਉ ਸਮਝਾਵ ਹੈ। ਉਹ ਕੋਈ ਵਿਰਲਾ ਗੁਰਮਤੀ ਆ ਬੇਅੰਤ ਵਾਹਿਗੁਰੂ ਨੂੰ ਪਾਉਂਦਾ ਹੈ, ਜਿਹੜਾ ਗੁਰਾਂ ਦੇ ਉਪਦੇਸ਼ ਦੁਆਰਾ ਆਪਣੇ ਮਨ ਨੂੰ ਬਹਿ ਕੇ ਪਹਿਲਾਂ ਸਮਝਾਉਂਦਾ ਹੈ। ਸਤਿਗੁਰ ਕੀ ਬਾਣੀ ਸਤ ਸਤ ਕਰ ਮਨ ਹੋ, ਇਉਂ ਆਤਮ ਰਾਮੈ ਲੀਨਾ ਹੈ। ਇਹ ਭਾਈ ਸਤ ਹੁੰਦਾ ਨਿਸ਼ਚੇ ਕਰਕੇ, ਸਤਿਗੁਰਾਂ ਦੀ ਬਾਣੀ ਸਤ ਦੀ ਪ੍ਰਾਪਤੀ ਕਰਨ ਵਾਲੀ ਮੰਨਣਾ ਕਰੋ, ਇਸ ਤਰ੍ਹਾਂ ਆਤਮ ਰਾਮ ਵਿੱਚ ਲੀਨ ਹੋਣਾ ਕਰੋ। ਨਾਰਦ ਸਾਰਦ ਸੇਵਕ ਤੇਰੇ, ਤੇ ਭਵਨ ਸੇਵਕ ਵੱਡੋ ਵਡੇਰੇ। ਇਹ ਪਰਮੇਸ਼ਰ ਜੀ, ਇਹ ਨਾਰਦ ਤੇ ਸਾਰਦ ਹੁੰਦੀ ਸਰਸਤੀ ਆਦਿ ਸਭ ਤੇਰੇ ਸੇਵਕ ਹੈ, ਤਿੰਨਾਂ ਭਵਨਾਂ ਵਿੱਚ ਜੋ ਸੋ ਵੱਡਿਆਂ ਤੋਂ ਵੱਡੇ ਆ, ਸਭ ਜੋ ਵੀ ਕੋਈ ਵੱਡਾ ਹੈ ਸਭ ਆਪ ਦੇ ਹੀ ਸੇਵਕ ਨੇ, ਇਸ ਕਰਕੇ ਮੂਲ ਮੰਤਰ ਦੇ ਅਧੀਨ ਹੀ ਹੈ ਸਾਰਾ ਕੁਛ। ਸਭ ਤੇਰੀ ਕੁਦਰਤ ਤੂੰ ਸਿਰ ਸਿਰ ਦਾਤਾ, ਸਭ ਤੇਰੋ ਕਾਰਨ ਕੀਨਾ ਹੈ। ਇਹ ਪਰਮੇਸ਼ਰ ਸਾਰੀ ਤੇਰੀ ਕੁਦਰਤ ਭਾਵ ਸ਼ਕਤੀ ਹੈ, ਤੂੰ ਸਿਰ ਬਾ ਸਿਰ ਸਾਰਿਆਂ ਦਾ ਦਾਤਾ, ਸੋ ਸਾਰਾ ਤੇਰਾ ਹੀ ਜਿਹੜਾ ਹੈ ਨਾ ਕਾਰਨ ਕਾਰਜ ਰੂਪ ਜਗਤ ਕੀਤਾ ਹੋਇਆ। ਇੱਕ ਦਰ ਸੇਵ ਹੈ ਦਰਦ ਮੰਜਾਏ, ਓਏ ਦਰਗ ਹੈ ਪੈਦੇ ਸਤਿਗੁਰੂ ਛਡਾਏ। ਇੱਕ ਗੁਰਮੁਖ ਤੇਰੇ ਸਤਸੰਗ ਰੂਪ ਦਰਵਾਜ਼ੇ ਤੇ ਖੜੇ ਹੋ ਕੇ ਸੇਵਾ ਕਰਦੇ, ਇੱਕ ਖੜੇ ਕਰੇ ਤੇਰੀ ਚਾਕਰੀ ਬਿਨ ਨਾਵੈ ਹੋਰ ਨਾ ਪਾਇਆ। ਤੂੰ ਉਹਨਾਂ ਦੇ ਦਰਦ ਵੰਜਾਏ ਭਾਵ ਦੁੱਖ ਦੂਰ ਕਰਦਾ, ਜਿਨ੍ਹਾਂ ਤੋਂ ਸਤਿਗੁਰਾਂ ਨੇ ਵਿਕਾਰ ਛਡਾਏ ਹੈ, ਉਹ ਦਰਗਾਹ ਵਿੱਚ ਜਸ ਰੂਪੀ ਪੁਸ਼ਾਕ ਨੂੰ ਪਹਿਨਣਾ ਕਰਦੇ ਨੇ। ਆਉਮੈ ਬੰਧਨ ਸਤਿਗੁਰ ਤੋੜੇ, ਚਿੱਤ ਚੰਚਲ ਚੱਲਣ ਨਾ ਦੀਨਾ ਹੈ। ਆਉਮੈ ਦੇ ਬੰਧਨ ਸਤਿਗੁਰਾਂ ਨੇ ਤੋੜ ਦਿੱਤੇ ਆ, ਤੇ ਚੰਚਲ ਚਿੱਤ ਨੂੰ ਮੋਹ ਵਾਲੇ ਪਾਸੇ ਚੱਲਣ ਹੀ ਦਿੱਤਾ, ਕਾਬੂ ਕਰ ਲਿਆ ਆਪਣੇ। ਸਤਿਗੁਰੂ ਮਿਲਹੋ ਚੀਨਹੋ ਵਿਧ ਸਾਈ, ਜਿਤ ਪ੍ਰਭ ਪਾਵਹੋ ਗਣਤ ਨਾ ਕਾਈ। ਸਤਿਗੁਰਾਂ ਨਾਲ ਮਿਲ ਕੇ ਉਸ ਵਿਧੀ ਨੂੰ ਜਾਣਨਾ ਕਰੋ, ਜਿਸ ਵਿਧੀ ਨਾਲ ਵਾਹਿਗੁਰੂ ਨੂੰ ਪਾ ਲੈਣਾ ਕਰੋ, ਤੇ ਬਾਕੀ ਕੋਈ ਕਰਮਾਂ ਦੀ ਗਿਣਤੀ ਨਾ ਕਰੋ। ਕੋਈ ਗਿਣਤੀ ਨਾ ਰਵੇ, ਸਾਰੀ ਗਿਣਤੀ ਮੁੱਕ ਜਾਵੇ ਉਹਦੀ ਕਿਰਪਾ ਨਾਲ। ਆਉਮੈ ਮਾਰ ਕਰੋ ਗੁਰ ਸੇਵਾ, ਜਨ ਨਾਨਕ ਹਰ ਰੰਗ ਭੀਨਾ ਹੈ। ਮਹਾਰਾਜ ਕਥਨ ਕਰਦੇ, ਹਉਮੈ ਨੂੰ ਮਾਰ ਕੇ ਗੁਰੂ ਦੀ ਸੇਵਾ ਕਰੋ ਤਾਂ ਹਰੀ ਦੇ ਰੰਗ ਵਿੱਚ ਮਨ ਭਿੱਜ ਜਾਂਦਾ ਹੈ, ਹਉਮੈ ਵਿੱਚ ਸੇਵਾ ਨਹੀਂ ਕਰਨੀ। ਹਉਮੈ ਨੂੰ ਮਾਰ ਕੇ ਸੇਵਾ ਕਰੋ, ਫਿਰ ਗੁਰਸੇਵਾ ਤੇ ਨਾਮੇ ਲਾਗਾ, ਤਿਸ ਮਿਲਿਆ ਜਿਸ ਮਸਤਕ ਭਾਗਾ।